गुरु रूप सत्संग जीओ गज के फतेह बुलाओ जी। वाहिगुरु जी का खालसा, वाहिगुरु जी की फतेह। श्री गुरु ग्रंथ साहिब जी का प्रथम प्रकाश पुरब मनाया जा रहा है, जिस तरह कि असी सारे गुरु साहिबान के प्रकाश उत्सव असी मनाते हैं। और अज मैनू लगता है कि साढ़े किन्ने वड्डे भाग ने, गुरु महाराज ने सानू सोझी बख्शी कि गुरपुरब मना, गुरपुरब वाले दिन गुरु दी गल्लां करनियां, गुरु के जीवन तो कोई सिक्ख्या लैनी, तो वह असली गुरपुरब मनाने का तरीका हो ही है। अक्सर मैं पहले भी बहुत बारी बेनती करती हाँ कि गुरपुरब मनाने का मतलब ये नहीं कि बहुत वड्डे कीर्तन दरबार बनाए कराए जान, बहुत वड्डे नगर कीर्तन निकाले जान, बहुत वड्डे लंगर किए जान, वो तो एक सैलीब्रेशन का पार्ट है। लेकिन असल मतलब यह होंगे कि जेडे गुरु साहब का गुरपुरब मनाया जा रहा है, उन्होंने जीवन के बारे कुछ जानना और उत्थों कुछ सेध लैनी, कुछ सिक्ख्या लैनी। सो जिस तरह असी गुरु साहिबान के गुरपुरब प्रकाश पुरब मनाने और असी उन्होंने जीवन के इतिहास में जानने की कोशिश करते हैं, सो इसी तरह धन गुरु ग्रंथ साहिब जी के पिछे भी बहुत वड्डा इतिहास है। और प्रथम प्रकाश पुरब उस तरह ही होया जिस तरह कि असी किसी भी गुरु साहब का प्रकाश उत्सव मनाते हैं। सो अज मैं कोशिश करांगी कि गुरु ग्रंथ साहिब जी के पिछे जो बहुत वड्डा इतिहास है उसकी सांझ मैं थोड़े नाल सांझ पाना चाहती हाँ। सो धन गुरु ग्रंथ साहिब की आरंभता किस तरह हुई? सब तो पहले गुरु अर्जन देव जी ने जो आदि भीड़ बनाई हूँ हो थोड़ा पिछे चलीए, इतिहास में हो थोड़ा पिछे चलीए कि आदि भीड़ बनाने की लोड़ क्यों पै गई सी। गुरु नानक देव जी, गुरु अंगद देव जी, गुरु अमरदास जी, गुरु रामदास जी, चारों गुरु साहिबान के समय पर इसकी लोड़ क्यों महसूस नहीं की गई कि इसकी भीड़ बनाई जाए या कोई पोथी बनाई जाए या कोई ग्रंथ बनाया जाए? उस तो पहले तो नहीं होया। लेकिन धन गुरु अमरदास जी महाराज तीजी पातशाही, उन्होंने जिस तरह सबनों पता है कि सारे गुरु साहिबान विचों शरीरक उम्र उन्होंने ज़्यादा सी, और साढ़े घर में जोड़े ज़्यादा उम्र वाले लोग ने, बजुर्ग ने, असं हमेशा ही समझने कि वो साढ़े नालों बहुत सियाने ने और उन्होंने को सलाह लैनी चाहिए है। सो इस तरीके नाल गुरु महाराज ने अपने जीवन के तजर्बे तो यह देखा कि हूँ समा आ गया है जदों की गुरबाणी के मिलावट होने का चांस है। वो किस तरह चांस बनया? क्योंकि गुरु नानक देव जी ने जिहड़ी बाणी उचारी, हर शब्द के थले एंड दे विच नानक नाम की मोहर लगाई, और उस तो बाद गुरु अंगद देव जी ने, गुरु अमरदास, गुरु रामदास जी, गुरु अर्जन देव जी ने, किसी भी गुरु साहब ने अपना नाम नहीं लिखा। कभी तो गुरु ग्रंथ साहब का पाठ बहुत सारे भैणा करन वालियां ने, सहज पाठ असी करदे आ, कोई शब्द तुहानू ऐसा नहीं मिलेगा जिस दे एंड में लिखा होवे कहे गुरु अमरदास या कहे गुरु रामदास, बिल्कुल नहीं। सब दे थले अखीर नानक नाम की मोहर ही होएगी। नाम जोत गुरु नानक की चल रही सी, नाम भी गुरु नानक का चल रहा सी। सो गुरु अमरदास जी ने की देखा कि कुछ शरारती लोग की कर रहे हैं कि कोई कविता लिखी और अखीरली लाइन के नानक लिख दिता, तो फिर रागी टाडी जे गाने वाले सन उस गाने लग पैंदे सन, तो गाने लग पैंदे सन। तो महाराज नूं ये लग्या कि एक समा ऐसा आएगा कि जदों बाणी नूं और असली बाणी नूं और नकली बाणी नूं अलग करना मुश्किल हो जाएगा। उन्होंने अपनी बाणी दे विच आनंद साहब की बाणी जैसे पढ़ते हैं, आओ सिख सतगुर के प्यारो गावो सच्ची बाणी, और फिर अगली ही पौड़ी महाराज जी कहते हैं सतगुर बिना होर कच्ची है बाणी। सो इस सच्ची बाणी और कच्ची बाणी का फर्क सानू किने दस्या? गुरु अमरदास जी ने दस्या कि एक समय ऐसा आएगा कि कच्ची बाणी जिहड़ी है, नकली बाणी जिहड़ी है, वो प्रचलित हो जाएगी, तो गुरु साहिबान की जिहड़ी असली बाणी है उसनू अलग करना मुश्किल हो जाएगा। सो ये विचार खैर चलता चलता गुरु रामदास जी नाल शेयर किया गया। फिर जदों गुरु अर्जन देव जी का समा आया तो उन्होंने ये लग्या कि वाकई ये तो बिल्कुल ठीक है, क्योंकि तद तक की सी कि बहुत सारे होर भी कवियां ने अपनी कविता लिख लिखे, ग्रंथ अपने बनाने शुरू कर दिते सन। सो उस वक्त गुरु अर्जन देव जी को इस गल का ख्याल आया कि हूँ ये ठीक समय है और सानू हूँ बाणी को इकट्ठा करके तो एक बाइंड करके उसके ग्रंथ बना लेना चाहिए ताकि इस दे विच अगों होर मिलावट हो न सके। सो गुरु अर्जन देव जी ने यह बीड़ा अपने सिर पर चुकया, ये जिम्मेवारी ली कि यह काम जरूर असी करना है। सो गुरु अर्जन देव जी ने पहले तो सारी बाणी इकट्ठी की, बाणी इकट्ठी किस तरह हुई? गुरु नानक देव जी की पोथी जिहड़ी सी बाणी वाली, उन्होंने गुरु अंगद देव जी को गुरगद्दी की बख्शिश करते हुए एक अपनी पोथी तो एक भगतां दी बाणी की पोथी गुरु अंगद देव जी ने दे दी। उस तो बाद की होया गुरु अंगद देव जी की बाणी, गुरु अंगद देव जी ने अपनी बाणी के नाल वो दोनों पोथियां गुरु अमरदास जी ने दीतियां। इस तरह अगे चलते चलते ये सारी बाणी कित्थे पहुँची, गुरु अर्जन देव जी के कोल पहुँच गई। सो ये सारिया पोथियां जब पहुँच गई तो ये बहुत वड्डा काम सी उन्हां पोथियां नूं पढ़ के, उन्हां नूं सीरियल वाइज करके, उन्हां नूं राग वाइज करके एक अच्छे ग्रंथ का रूप देना। सो ये जिम्मा लिया किसने? गुरु अर्जन देव जी ने। सो गुरु अर्जन देव जी नूं इस काम वास्ते एक पहली गल तो एक एकांत जगह की जरूरत सी, दूसरी गल कि उन्होंने लिखण वास्ते एक लिखारी की हैल्प भी चाहिए सी, तीसरी गल कि उस वक्त दरबार साहब बहुत वड्डा सिखी का केंद्र बन चुका सी, संगत बड़ी दूरों दूरों आती सी, सिर्फ हिंदुस्तान तो ही नहीं, काबुल कंधार तो, अफगानिस्तान तो, पाकिस्तान तो, बहुत जगह तो संगत आती सी। सो उन्हां दा इंतजाम करना उतों का, उन्होंने रहन का बहन का कि लंगर का, उस वास्ते भी कोई बंदा जिम्मेवार चाहिए सी। सो उन्होंने की किया कि दरबार साहब आने वाली संगत की जिम्मेवारी बाबा बुढ़ा जी ने सौंप दी कि उतों का इंतजाम तुम देखो, तो भाई गुरदास जी ने अपने नाल लिया किस वास्ते? लिखण की सेवा करने वास्ते, लिखारी। उन्हों की हैंडराइटिंग बड़ी बहुत सुंदर सी, सो महाराज ने उन्होंने अपने नाल रखिया कि ये लिखणगे। तो आप महाराज की करते सन कि सारिया पोथियों के पढ़ के फिर उस एडिट करके राग वाइज करना, गुरु वाइज करना और दोबारा चैक करना और फिर वो लिखवानी। महाराज बोलते सन तो लिखता कौन सी? गुरु लिखते सन भाई गुरदास जी। और उन्होंने जगह जी चाहिए सी, वो जगह उन्होंने केड़ी चुनी? रामसर। रामसर के स्थान पर महाराज ने वो जगह चुनी क्योंकि दरबार साहब तो थोड़ी हटके सी और उत्थे ज़्यादा आवाजाही नहीं होंदी सी। सो उत्थे बैठ के महाराज ने सेवा जी करनी शुरू कर दी। सो करते करते की होया कि इस काम नू कम से कम 1.5-2 साल का समय लग गया क्योंकि छोटा काम नहीं सी, आज दी तरह तो नहीं सी, प्रिंटिंग प्रेस नहीं है, कोई प्रिंटिंग करन दा तरीका नहीं है। सो पहले उहदे वास्ते पेपर का इंतजाम करना, फिर उहदे वास्ते स्याही का इंतजाम करना, हाथ नाल लिखिया जाना सी, कलम नाल लिखिया जाना सी, पर नाल स्याही भी तो उहो जी चाहीदी सी जिहड़ी कि कई 100 सालों तक भी खराब ना होए, कागज़ भी उहो जिहा चाहीदा सी कि जिहड़ा सैकड़ों सालों तक वो चलता रहे, वो खराब ना होए। सो इस तरीके ना सारा समान इकट्ठा करके तो गुरु महाराज ने रामसर के स्थान पर बैठ के एक काम शुरू कर दिता। और देखो कभी अखां सामने वो नज़ारा लियाओ कि कितना वो अजीब नज़ारा होएगा कि गुरु महाराज धन गुरु अर्जन देव जी पोथियां लैके बैठे होंगे, एक एक पोथी पढ़ते होंगे और उदों बाणी ने सिलेक्ट करते होंगे, फिर नाल ही कौन बैठा है? नाल भाई गुरदास जी बैठे ने जेडे कि उस स्याही दे नाल बड़े सुंदर हैंडराइटिंग नाल वो लिखते होंगे। लेकिन उस वक्त कोई रजिस्टर तो ऐसा नहीं सी कि रजिस्टर जो लिखी जा, एक एक पेज लिखा जाता सी, एक एक पेज अलग अलग लिखा जाता सी, फिर गुरु महाराज शाम को उस चैक करते सी, जे कितने कोई गलती रह जाए तो फिर दोबारा उसको लिखना पैंदा सी। सो एक एक करके पेज वो इकट्ठे हो गए, वो पेज हो गए 975, इतने पेजेस इकट्ठे हो गए जिसके विच के वो बाणी सी सारी उन्होंने महाराज ने उत्थे इकट्ठी कर दी। हुण सवाल यह पैदा होया कि इसनों किसी तरीके नाल बाइंड कराया जाए, इसनों इहदी पोथी बनाई जाए। सो बाइंडिंग करना भी बहुत वड्डा काम सी और बड़े सत्कार नाल, बड़े प्यार नाल इसनों करना चाहिए, करना पैना सी क्योंकि ऐसा बाजार भी तो नहीं दिता जा सकता कि कोई भी इसनों करके लियाए। सो इहदे वास्ते महाराज ने कहा कि इसकी बाइंडिंग जिहड़ी होएगी वो इतनी अच्छी होएगी, इतनी पक्की होएगी कि कई साल तक वो इसका प्रकाश जो होएगा लोग पाठ करेंगे तो इन खराब नहीं होना चाहिए। सो हर चीज़ वाले पास ध्यान दिता गया, गुरु महाराज ने हर चीज़ छोटी छोटी चीज़ में ध्यान दिता। सो उस बाइंडिंग करने वास्ते महाराज ने सेवा जी वो दी किसू? भाई बन्नो नू, क्योंकि भाई बन्नो शुरू तो नाल ही एसोसीएटिड सी, 4-5 सिख ऐसे सन जो महाराज के नाल ही बैठते सन, छोटी मोटी सेवा वही करते सन, पानी पिलाने की सेवा करते सन, कलमा कढ़न की सेवा करते सन, स्याही दवार दे विच स्याही बनाने की सेवा करते सन, और होर भी कोई लोड़ पै जाए तो वह करते सन, वो कुछ बोलते नहीं सी, वो डिस्टर्ब नहीं करते सन, लेकिन वो सेवा करते सन। और देखो उन्हां दी किस्मत कि नाल दे नाल सारी बाणी सुनते भी सन क्योंकि महाराज अपने मुखारबिन तो सारी बाणी उचारते सन। सो वो बाणी सुनते सन और अपनी अखां नाल उन्होंने वो नज़ारा देखा कि भाई गुरदास जी किवें लिख रहे ने, और लिख लिख के एक एक पेज वो इकट्ठा करते रहे और कुल मिला के पेज हो गए उन्होंने 975। तो उस तो बाद फिर जिस तरह मैं हमने बेनती की सी कि बाइंडिंग कराने की सेवा ਉਹ ਭਾਈਮਨੋ ਨੂੰ ਦਿੱਤੇ ਗਏ ਅਤੇ ਭਾਈਮਨੋ ਉਹ ਸਾਰੇ ਪੇਪਰ ਲੈ ਕੇ ਗਏ ਔਰ ਉਹਨਾਂ ਨੇ ਲਾਹੌਰ ਤੋਂ ਜਾ ਕੇ ਉਸਦੀ ਬਾਈਨਿੰਗ ਕਰਾ ਕੇ ਵਾਪਸ ਲਿਆਉਂਦੇ। ਹੁਣ ਇਸ ਦਾ ਨਾਮ ਪੋਥੀ ਸਾਹਿਬ ਜਾਂ ਪੋਥੀ ਸਾਹਿਬ ਕਿਹਾ ਜਾਂਦਾ ਸੀ ਜਾਂ ਇਸਨੂੰ ਆਦਿ ਬੀੜ ਕਿਹਾ ਜਾਂਦਾ ਸੀ। ਆਦਿ ਬੀੜ ਦਾ ਮਤਲਬ ਸਭ ਤੋਂ ਪਹਿਲੀ ਬੀੜਨ ਕਿਹਾ ਜਾਂਦਾ ਸੀ, ਕਿਉਂਕਿ ਇਸਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਕਿਹਾ ਜਾਂਦਾ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਕਾਫੀ ਸਮੇਂ ਦੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਦੇ ਸਥਾਨ 'ਤੇ ਇਸ ਆਦਿ ਬੀੜ ਨੂੰ ਗੁਰੂ ਦਾ ਦਰਜਾ ਦੇ ਕੇ ਅਤੇ ਫਿਰ ਸਾਨੂੰ ਹੁਕਮ ਕੀਤਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਜਾਣ ਲੱਗ ਪਿਆ। ਪਹਿਲੇ ਇਹਨੂੰ ਸਿਰਫ ਆਦਿ ਬੀੜ ਕਿਹਾ ਜਾਂਦਾ ਸੀ ਜਾਂ ਪੋਥੀ ਸਾਹਿਬ ਕਿਹਾ ਜਾਂਦਾ ਸੀ। ਸੋ ਜਦੋਂ ਪੋਥੀ ਸਾਹਿਬ ਦੀ ਤਿਆਰੀ ਹੋ ਗਈ, ਬਾਈਂਡ ਵੀ ਹੋ ਗਈ, ਹੁਣ ਗੁਰੂ ਮਹਾਰਾਜ ਸੋਚਾਂ ਵਿੱਚ ਸਨ ਕਿ ਇਸ ਦਾ ਪ੍ਰਕਾਸ਼ ਕਦੋਂ ਕੀਤਾ ਜਾਏ, ਕਿੱਥੇ ਕੀਤਾ ਜਾਏ, ਇਸ ਦਾ ਸੁਖਾਸਨ ਕਿੱਥੇ ਹੋਏਗਾ, ਇਸ ਦਾ ਸੇਵਾ ਕੌਣ ਕਰੇਗਾ, ਇਸ ਦਾ ਗ੍ਰੰਥੀ ਕੌਣ ਹੋਏਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਮਹਾਰਾਜ ਸੋਚਾਂ ਵਿੱਚ ਸਨ ਅਤੇ ਹੌਲੀ ਹੌਲੀ ਉਹਨਾਂ ਨੇ ਕੀ ਫੈਸਲਾ ਕੀਤਾ ਕਿ ਇਸ ਦਾ ਪ੍ਰਕਾਸ਼ ਤਾਂ ਦਰਬਾਰ ਸਾਹਿਬ ਵਿੱਚ ਹੀ ਕਰਨਾ ਚਾਹੀਦਾ ਹੈ, ਕਿਉਂਕਿ 1.5-2 ਸਾਲ ਤੋਂ ਸੰਗਤ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਕਿ ਮਹਾਰਾਜ ਪਤਾ ਨਹੀਂ ਰਾਮ ਸਾਹਿਬ ਦੇ ਸਥਾਨ 'ਤੇ ਬੈਠ ਕੇ ਕੀ ਕੰਮ ਕਰ ਰਹੇ ਨੇ, ਪਤਾ ਲੱਗਦਾ ਸੀ ਕੋਈ ਗ੍ਰੰਥ ਬਣਾ ਰਹੇ ਨੇ। ਸੋ ਸੰਗਤ ਨੂੰ ਬੜੀ ਬੇਚੈਨੀ ਸੀ ਕਿ ਸਾਨੂੰ ਵੀ ਉਸ ਸੰਗ੍ਰੰਥ ਦੇ ਦਰਸ਼ਨ ਕਰਾਓ, ਉਹ ਕਿਹੜਾ ਗ੍ਰੰਥ ਬਣ ਰਿਹਾ, ਅਸੀਂ ਉਸਨੂੰ ਦੇਖਣਾ ਚਾਹੁੰਦੇ ਹਾਂ। ਅਤੇ ਇਸ ਕਰਕੇ ਮਹਾਰਾਜ ਨੇ ਸੰਗਤ ਦੀ ਬੇਸਬਰੀ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਕਿ ਇਸ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ ਹੀ ਹੋਏਗਾ, ਉਸ ਤੋਂ ਇਲਾਵਾ ਹੋਰ ਕੋਈ ਜਗ੍ਹਾ ਉਹਨਾਂ ਨੂੰ ਸੂਝੀ ਨਹੀਂ। ਦੂਸਰੀ ਗੱਲ ਕਿ ਇਹਦਾ ਸੁਖਾਸਨ ਕਿੱਥੇ ਹੋਏਗਾ, ਰਾਤ ਦੇ ਸਮੇਂ ਸੁਖਾਸਨ ਜਿੱਥੇ ਅੱਜ ਅਸੀਂ ਜਾਂਦੇ ਹਾਂ ਦਰਸ਼ਨ ਕਰਨ ਦਰਬਾਰ ਸਾਹਿਬ, ਅਤੇ ਬਿਲਕੁਲ ਸਾਹਮਣੇ ਥੜਾ ਸਾਹਿਬ ਹੈ, ਉਹ ਥੜਾ ਸਾਹਿਬ ਮਹਾਰਾਜ ਦਾ ਵਿਸ਼ਰਾਮ ਸਥਲ ਸੀ, ਮਹਾਰਾਜ ਉੱਥੇ ਆਪ ਆਰਾਮ ਕਿਆ ਕਰਦੇ ਸਨ। ਪਰ ਆਦਿ ਬੀੜ ਦਾ ਜਦੋਂ ਪ੍ਰਕਾਸ਼ ਹੋ ਗਿਆ ਹਰਿਮੰਦਰ ਸਾਹਿਬ ਦੇ ਵਿੱਚ, ਉਸ ਦਿਨ ਤੋਂ ਬਾਅਦ ਗੁਰੂ ਮਹਾਰਾਜ ਨੇ ਸੁਖਾਸਨ ਉਸ ਸਥਾਨ 'ਤੇ ਕਰਵਾਇਆ ਥੜਾ ਸਾਹਿਬ ਦੀ ਜਗ੍ਹਾ 'ਤੇ, ਔਰ ਉਸ ਤੋਂ ਬਾਅਦ ਉਹ ਹਮੇਸ਼ਾ ਉਹਨਾਂ ਨੇ ਜੋ ਵਿਸ਼ਰਾਮ ਕੀਤਾ ਉਹ ਜ਼ਮੀਨ 'ਤੇ ਕੀਤਾ, ਜ਼ਮੀਨ 'ਤੇ ਚਾਦਰ ਵਿਛਾ ਕੇ ਉਹ ਸੌਂਦੇ ਸਨ। ਬੀੜ ਸਾਹਿਬ ਜਿਹੜੀ ਹੁੰਦੀ ਸੀ ਆਦਿ ਬੀੜ, ਉਹ ਉੱਚੀ ਸਥਾਨ 'ਤੇ ਹੁੰਦਾ ਸੀ, ਪਲੰਗ 'ਤੇ ਹੁੰਦੀ ਸੀ, ਲੇਕਿਨ ਮਹਾਰਾਜ ਜ਼ਮੀਨ 'ਤੇ ਸੌਂਦੇ ਸਨ। ਅੱਜ ਵੀ ਇਸ ਗੱਲ ਦੀ ਯਾਦਗਾਰ ਹੈ ਕਿ ਰਾਤ ਨੂੰ ਜਦੋਂ ਸੁਖਾਸਨ ਕੀਤਾ ਜਾਂਦਾ ਹੈ ਤਾਂ ਮੰਜੀ ਸਾਹਿਬ ਦੇ ਥੱਲੇ ਚਾਦਰ ਵਿਛਾਈ ਜਾਂਦੀ ਹੈ, ਕਿਉਂਕਿ ਮਹਾਰਾਜ ਹਮੇਸ਼ਾ ਜ਼ਮੀਨ ਦੇ ਉੱਤੇ ਹੀ ਉਸ ਤੋਂ ਬਾਅਦ ਸੁੱਤੇ ਨੇ। ਖੈਰ, ਪ੍ਰਕਾਸ਼ ਦਾ ਔਰ ਸੁਖਾਸਨ ਦਾ ਹੋ ਗਿਆ, ਫਿਰ ਮਹਾਰਾਜ ਦੇ ਮਨ ਵਿੱਚ ਆਇਆ ਕਿ ਗ੍ਰੰਥੀ ਕੌਣ ਹੋਵੇ ਬਾਈ, ਕੋਈ ਗ੍ਰੰਥੀ ਵੀ ਤਾਂ ਹੋਣਾ ਚਾਹੀਦਾ। ਸੋ ਗ੍ਰੰਥੀ ਦੇ ਵਾਸਤੇ ਉਹਨਾਂ ਨੇ ਬਹੁਤ ਸੋਚ ਸਮਝ ਕੇ, ਮੇਰ ਦੀ ਨਜ਼ਰ ਕਿਰਪਾ ਦ੍ਰਿਸ਼ਟੀ ਕਿਹਦੇ 'ਤੇ ਪਈ, ਬਾਬਾ ਬੁੱਢਾ ਜੀ 'ਤੇ, ਕਿਉਂਕਿ ਇੱਕ ਤਾਂ ਬਾਬਾ ਬੁੱਢਾ ਜੀ ਦੀ ਸੇਵਾ ਬੇਮਿਸਾਲ ਸੀ, ਉਹ ਬੜੇ ਕਿਤਨੀ ਲੰਬੀ ਉਮਰ ਤੱਕ ਉਹ ਗੁਰੂ ਘਰ ਨਾਲ ਜੁੜੇ ਹੋਏ ਸਨ, ਉਹ ਸੇਵਾ ਕਰ ਰਹੇ ਸਨ। ਔਰ ਦੂਸਰੀ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਮਹਾਰਾਜ ਨੇ ਕਿਹਾ ਕਿ ਬਾਣੀ ਵਿੱਚੋਂ ਗੁਰੂ ਦੇ ਦਰਸ਼ਨ ਹੋਣਗੇ, ਜੇ ਬਾਣੀ ਵਿੱਚੋਂ ਬਾਣੀ ਪੜੋਗੇ ਉਹਦੇ ਵਿੱਚ ਤੁਹਾਨੂੰ ਸਭ ਗੁਰੂ ਸਾਹਿਬਾਨ ਦੇ ਦਰਸ਼ਨ ਹੋਣਗੇ। ਔਰ ਅੱਜ ਵੀ ਹੁੰਦੇ ਨੇ, ਜਦੋਂ ਅਸੀਂ ਕੋਈ ਸ਼ਬਦ ਪੜ੍ਹਦੇ ਹਾਂ ਉਸਦੇ ਹੈਡਿੰਗ ਨੂੰ ਅਗਰ ਅਸੀਂ ਦੇਖਦੇ ਹਾਂ, ਸੋ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਸ਼ਬਦ ਕਿਸਨੇ ਉਚਾਰਿਆ, ਮਹੱਲਾ, ਮਹੱਲਾ ਪਹਿਲਾ, ਮਹੱਲਾ ਦੂਸਰਾ, ਮਹੱਲਾ ਚੌਥਾ, ਮਹੱਲਾ ਪੰਜਵਾਂ। ਸੋ ਉਸ ਦੇ ਹਿਸਾਬ ਨਾਲ ਜੇ ਅਸੀਂ ਆਪਣੇ ਮਨ ਦੀਆਂ ਅੱਖਾਂ ਖੋਲ੍ਹ ਕੇ ਦੇਖੀਏ ਤਾਂ ਸਾਨੂੰ ਲੱਗਦਾ ਕਿ ਵਾਕਈ ਅੱਜ ਮੇਰੇ ਨਾਲ ਗੱਲ ਕਿਸਨੇ ਕੀਤੀ, ਅੱਜ ਤਾਂ ਮੈਨੂੰ ਗੁਰੂ ਅਰਜਨ ਦੇਵ ਜੀ ਨੇ ਹੁਕਮ ਦਿੱਤਾ, ਅੱਜ ਤਾਂ ਮੈਨੂੰ ਗੁਰੂ ਅਮਰਦਾਸ ਜੀ ਦਾ ਹੁਕਮ ਮਿਲਿਆ। ਸੋ ਮਹਾਰਾਜ ਨੇ ਕਿਹਾ ਕਿ ਬਾਣੀ ਵਿੱਚੋਂ ਗੁਰੂ ਦੇ ਦਰਸ਼ਨ ਹੋਣਗੇ, ਅਤੇ ਬਾਬਾ ਬੁੱਢਾ ਜੀ ਐਸੇ ਇੱਕ ਹਸਤੀ ਸਨ ਜਿਨ੍ਹਾਂ ਨੇ ਬਾਣੀ ਵਿੱਚੋਂ ਤਾਂ ਦਰਸ਼ਨ ਕੀਤੇ ਕੀਤੇ, ਪਰ ਆਪਣੀਆਂ ਇਹਨਾਂ ਸਰੀਰਕ ਅੱਖਾਂ ਨਾਲ ਉਹਨਾਂ ਨੇ ਹੁਣ ਤੱਕ, ਜਦੋਂ ਤੱਕ ਅਸੀਂ ਗੱਲ ਕਰ ਰਹੇ ਹਾਂ ਗੁਰੂ ਅਰਜਨ ਦੇਵ ਜੀ ਤੱਕ, ਕਿ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਸਾਰੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਸਨ। ਸੋ ਉਹਨਾਂ ਨੂੰ ਲੱਗਿਆ ਕਿ ਇਸ ਤੋਂ ਹੋਰ ਅੱਛਾ ਕੋਈ ਮੇਰੇ ਵਾਸਤੇ ਕੋਈ ਹੋਰ ਮੈਨੂੰ ਨਹੀਂ ਮਿਲ ਸਕਦਾ ਜਿਹੜਾ ਕਿ ਜਿਸਦੀ ਇਸ ਦੀ ਗ੍ਰੰਥੀ ਦੀ ਸੇਵਾ ਦਿੱਤੀ ਜਾਏ। ਸੋ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ ਗਿਆ। ਹੁਣ ਸਵਾਲ ਇਹ ਸੀ ਕਿ ਰਾਮ ਸਾਹਿਬ ਦੇ ਸਥਾਨ ਤੋਂ ਦਰਬਾਰ ਸਾਹਿਬ ਕਿਵੇਂ ਜਾਇਆ ਜਾਏ। ਸੋ ਉੱਥੋਂ ਨਗਰ ਕੀਰਤਨ ਦੇ ਰੂਪ ਵਿੱਚ ਪੈਰੋਂ ਨੰਗੇ ਸਾਰੀ ਸੰਗਤ ਨਾਲ ਔਰ ਸ਼ਬਦ ਪੜ੍ਹਦੀ, ਗੁਰਬਾਣੀ ਪੜ੍ਹਦੀ, ਰਾਮ ਸਾਹਿਬ ਤੋਂ ਚੱਲ ਕੇ ਅਤੇ ਦਰਬਾਰ ਸਾਹਿਬ ਪਹੁੰਚੀ। ਜ਼ਿਆਦਾ ਲੰਬਾ ਰਸਤਾ ਨਹੀਂ ਹੈ, ਹੁਣ ਵੀ ਅਸੀਂ ਜਦੋਂ ਜਾਂਦੇ ਹਾਂ ਤਾਂ ਪੈਦਲ ਦਾ ਹੀ ਰਸਤਾ ਹੈ, ਬਹੁਤ ਜ਼ਿਆਦਾ ਲੰਬਾ ਰਸਤਾ ਨਹੀਂ ਹੈ। ਸੋ ਮਹਾਰਾਜ ਨੇ ਉੱਥੇ ਕਿਹਾ ਕਿ ਇੱਥੋਂ ਲੈ ਕੇ ਅਸੀਂ ਦਰਬਾਰ ਸਾਹਿਬ ਜਾਵਾਂਗੇ, ਪਰ ਰਸਤੇ ਵਿੱਚ ਸਾਰੀ ਸੰਗਤ ਗੁਰਬਾਣੀ ਦਾ ਕੀਰਤਨ ਕਰਦੀ ਜਾਏਗੀ। ਸੋ ਸਾਰੀ ਸੰਗਤ ਨੰਗੇ ਪੈਰ ਨਾਲ ਚੱਲੀ ਔਰ ਦਰਬਾਰ ਸਾਹਿਬ ਉਸ ਬੀੜ ਸਾਹਿਬ ਨੂੰ ਲੈ ਕੇ ਚੱਲੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬੀੜ ਸਾਹਿਬ ਅਤੇ ਬਾਬਾ ਬੁੱਢਾ ਜੀ ਦੇ ਸਿਰ 'ਤੇ ਉਹ ਚੁੱਕ ਕੇ ਜਾ ਰਹੇ ਸਨ, ਅਤੇ ਮਹਾਰਾਜ ਕਿੱਥੇ ਸਨ, ਗੁਰੂ ਅਰਜਨ ਦੇਵ ਜੀ ਆਪ ਕਿੱਥੇ ਸਨ? ਸੋ ਹੁਣ ਕਈ ਵਾਰੀ ਅਸੀਂ ਦੇਖਦੇ ਹਾਂ ਤਸਵੀਰਾਂ ਵਿੱਚ, ਹਾਲਾਂਕਿ ਤਸਵੀਰਾਂ ਸਾਰੀਆਂ ਇਮੈਜਨਰੀ ਨੇ, ਲੇਕਿਨ ਇਤਿਹਾਸ ਦੇ ਹਿਸਾਬ ਨਾਲ ਹੀ ਨੇ, ਤਸਵੀਰਾਂ ਇਤਿਹਾਸ ਦੇ ਹਿਸਾਬ ਨਾਲ ਹੀ ਬਣੀਆਂ ਹੋਈਆਂ ਨੇ। ਸੋ ਗੁਰੂ ਮਹਾਰਾਜ ਚੌਰ ਸਾਹਿਬ ਹੱਥ 'ਚ ਲੈ ਕੇ ਪਿੱਛੇ ਪਿੱਛੇ ਚੌਰ ਕਰਦੇ ਆ ਰਹੇ ਸਨ। ਦੇਖੋ ਨਿਰਮਾਨਤਾ ਦੀ ਹੱਦ ਹੈ। ਅੱਜ ਦੇ ਜ਼ਮਾਨੇ 'ਚ ਕਿਸੇ ਨੇ ਕੋਈ ਅੱਛਾ ਕੰਮ ਕੀਤਾ ਹੋਏ ਤਾਂ ਉਹ ਕਹੇਗਾ ਕਿ ਮੈਂ ਹੀ ਸਭ ਤੋਂ ਅੱਗੇ ਹੋ ਜਾਵਾਂ, ਮੇਰਾ ਹੀ ਨਾਮ ਹੋ ਜਾਏ, ਮੇਰੀ ਫੋਟੋ ਆ ਜਾਏ, ਮੇਰੀ ਖਬਰ ਦੇ ਵਿੱਚ ਆ ਜਾਏ ਕਿ ਹਾਂਜੀ ਮੈਂ ਹੀ ਇਹ ਕੰਮ ਕੀਤਾ। ਲੇਕਿਨ ਮਹਾਰਾਜ ਬਾਬਾ ਬੁੱਢਾ ਜੀ ਨੂੰ ਮਾਣ ਬਖਸ਼ਿਆ, ਉਹਨਾਂ ਦੇ ਸਿਰ 'ਤੇ ਪੋਥੀ ਸਾਹਿਬ ਰਖਵਾਈ ਅਤੇ ਆਪ ਪਿੱਛੇ ਚੌਰ ਕਰਦੇ ਉਹ ਆ ਰਹੇ ਸਨ। ਖੈਰ ਉਹ ਉੱਥੋਂ ਚੱਲੇ ਰਾਮਸਰ ਦੇ ਸਥਾਨ ਤੋਂ ਅਤੇ ਪਹੁੰਚੇ ਕਿੱਥੇ? ਦਰਬਾਰ ਸਾਹਿਬ। ਦਰਬਾਰ ਸਾਹਿਬ ਪਹੁੰਚੇ ਔਰ ਅਸਲ ਵਿੱਚ ਅਗਰ ਅਸੀਂ ਇਸ ਨੂੰ ਇਤਿਹਾਸ ਨੂੰ ਪੜ੍ਹੀਏ ਤਾਂ ਉਹ ਕੀ ਸੀ? ਉਹ ਅਸਲੀ ਨਗਰ ਕੀਰਤਨ ਦੀ ਸ਼ੁਰੂਆਤ ਸੀ, ਕਿਉਂਕਿ ਨਗਰ ਕੀਰਤਨ ਦਾ ਅਖਰੀ ਅਰਥ ਕੀ ਹੈ? ਨਗਰ ਵਿੱਚ ਕੀਰਤਨ, ਕਿ ਪੂਰੇ ਨਗਰ ਦੇ ਵਿੱਚ ਕੀਰਤਨ ਦੀ ਆਵਾਜ਼ ਆਏ। ਸੋ ਇਹ ਇੱਕ ਤਰ੍ਹਾਂ ਨਾਲ ਨਗਰ ਕੀਰਤਨ ਦੀ ਸ਼ੁਰੂਆਤ ਸੀ। ਲੇਕਿਨ ਉਹ ਨਗਰ ਕੀਰਤਨ ਅਤੇ ਅੱਜ ਦੇ ਨਗਰ ਕੀਰਤਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅਸੀਂ ਲੋਕਾਂ ਨੇ ਨਗਰ ਕੀਰਤਨ ਦਾ ਰੂਪ ਹੀ ਵਿਗਾੜ ਕੇ ਰੱਖ ਦਿੱਤਾ। ਇਹ ਸਿਰਫ ਖਾਣ ਪੀਣ ਦਾ ਔਰ ਮੇਲਾ ਮੌਜ ਮੇਲਾ ਕਰਨ ਦਾ ਇੱਕ ਤਰੀਕਾ ਬਣ ਗਿਆ ਨਗਰ ਕੀਰਤਨ, ਔਰ ਉਹਦੇ ਵਿੱਚੋਂ ਹੋਰ ਬੜੀਆਂ ਚੀਜ਼ਾਂ ਵੱਧ ਗਈਆਂ ਨੇ, ਲੇਕਿਨ ਕੀਰਤਨ ਖਤਮ ਹੋ ਗਿਆ। ਕਦੀ ਧਿਆਨ ਨਾਲ ਦੇਖੋ ਤਾਂ ਬਹੁਤ ਘੱਟ, ਜਿੰਨਾ ਲੰਬਾ ਨਗਰ ਕੀਰਤਨ ਹੋਏਗਾ ਬਹੁਤ ਘੱਟ, ਇੱਕ ਦੋ ਜੱਥੇ ਕਿਤੇ ਸ਼ਬਦ ਪੜ੍ਹਦੇ ਨਜ਼ਰ ਆ ਜਾਣਗੇ, ਅਤੇ ਬਾਕੀ ਸਭ ਕੀ ਹੈ? ਬਾਕੀ ਸਭ ਮੌਜ ਮੇਲਾ। ਇੱਕ ਨਗਰ ਕੀਰਤਨ ਇੱਕ ਮੌਜ ਮੇਲੇ ਦਾ ਤਰੀਕਾ ਬਣ ਗਿਆ। ਐਨੀਵੇ, ਸੋ ਉਹ ਉਸ ਵਕਤ ਮਹਾਰਾਜ ਦੀ ਹਜ਼ੂਰੀ ਵਿੱਚ ਤਾਂ ਕੋਈ ਐਸੀ ਹਰਕਤ ਨਹੀਂ ਕਰ ਸਕਦਾ ਸੀ, ਸਾਰੀ ਸੰਗਤ ਪੈਰੋਂ ਨੰਗੀ ਗੁਰਬਾਣੀ ਪੜ੍ਹਦੀ ਆ ਰਹੀ ਸੀ। ਬਾਬਾ ਬੁੱਢਾ ਜੀ ਦੇ ਸੀਸ 'ਤੇ ਪੋਥੀ ਸਾਹਿਬ, ਮਹਾਰਾਜ ਪਿੱਛੇ ਚੌਰ ਕਰਦੇ ਹੋਏ, ਇਹ ਸਾਰਾ ਨਜ਼ਾਰਾ ਗੱਲਾਂ ਨਾਲ ਨਹੀਂ, ਮਨ ਦੀਆਂ ਅੱਖਾਂ ਨਾਲ ਦੇਖੋ ਤਾਂ ਅੱਜ ਵੀ ਨਜ਼ਰ ਆਉਂਦਾ ਹੈ। ਪੂਰਾ ਨਜ਼ਾਰਾ ਸਾਡੇ ਸਾਹਮਣੇ ਆ ਗਿਆ ਕਿ ਅਸੀਂ ਕਿਸ ਤਰ੍ਹਾਂ ਰਾਮ ਸਾਹਿਬ ਤੋਂ ਚੱਲੇ, ਕਿਸ ਤਰ੍ਹਾਂ ਉੱਥੇ ਪਹੁੰਚੇ, ਅਤੇ ਉੱਥੇ ਪ੍ਰਕਾਸ਼ ਕੀਤਾ ਗਿਆ। ਅਤੇ ਮਹਾਰਾਜ ਨੇ ਕੀ ਹੁਕਮ ਕੀਤਾ ਸੀ? ਬਾਬਾ ਬੁੱਢਾ ਖੋਲੋ ਗ੍ਰੰਥ, ਲਓ ਆਵਾਜ਼, ਸੁਣੇ ਸਭ ਪੰਥ। ਅੱਗੇ ਮੈਨੂੰ ਯਾਦ ਹੈ ਸਾਡੇ ਵੱਡੇ ਨਾਨਾ ਨਾਨੀ ਦਾਦਾ ਦਾਦੀ ਜਦੋਂ ਹੁਕਮ ਲਾਉਂਦੇ ਸਨ, ਜਦੋਂ ਕਰਦੇ ਸਨ, ਅਤੇ ਉਹ ਵਾਕ ਨਹੀਂ ਕਹਿੰਦੇ ਸਨ, ਉਹ ਕੀ ਕਹਿੰਦੇ ਸਨ? ਆਵਾਜ਼, ਆਵਾਜ਼ ਲਓ। ਆਵਾਜ਼ ਲਓ ਦਾ ਮਤਲਬ ਕੀ ਹੈ? ਕਿ ਗੁਰੂ ਬੋਲੇਗਾ, ਗੁਰੂ ਬੋਲੇਗਾ ਤਾਂ ਸਾਡੇ ਵਾਸਤੇ ਕੀ ਹੋਏਗਾ? ਹੁਕਮ ਹੋਏਗਾ। ਇਸ ਕਰਕੇ ਅਸੀਂ ਉਸਨੂੰ ਕਹਿੰਦੇ ਹਾਂ ਹੁਕਮਨਾਮਾ। ਸੋ ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ, ਔਰ ਬਹੁਤ ਵਾਰੀ ਹਰ ਸਾਲ ਉਹ ਹੀ ਗੱਲਾਂ ਹੁੰਦੀਆਂ ਨੇ, ਇਤਿਹਾਸ ਤਾਂ ਕਦੀ ਬਦਲ ਨਹੀਂ ਜਾਂਦਾ, ਲੇਕਿਨ ਵਾਰ ਵਾਰ ਗੱਲ ਕਰਨ ਨਾਲ ਮਨ ਜਿਹੜੀ ਗੱਲਾਂ ਜਿਹੜੀਆਂ ਨੇ ਉਹ ਮਨ ਵਿੱਚ ਬੈਠ ਜਾਂਦੀਆਂ ਨੇ ਔਰ ਯਾਦ ਹੋ ਜਾਂਦੀਆਂ ਨੇ। ਸੋ ਉਹਨਾਂ ਨੇ ਹੁਕਮ ਲਿਆ, ਅਤੇ ਹੁਕਮ ਕਿਹੜਾ ਆਇਆ ਸੀ? ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਸੋ ਉਸ ਦਿਨ ਉਹ ਕਿਹੜਾ ਦਿਨ ਸੀ? ਉਹ ਅੱਜ ਦਾ ਦਿਨ ਸੀ। ਅੱਜ ਦੇ ਦਿਨ ਉੱਥੇ ਪ੍ਰਕਾਸ਼ ਕੀਤਾ ਗਿਆ ਦਰਬਾਰ ਸਾਹਿਬ ਦੇ ਵਿੱਚ ਪੋਥੀ ਸਾਹਿਬ ਦਾ। ਮੈਂ ਜਿਸ ਤਰ੍ਹਾਂ ਪਹਿਲੇ ਹੁਣੇ ਬੇਨਤੀ ਕੀਤੀ ਕਿ ਉਸਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਕਿਹਾ ਜਾਂਦਾ ਸੀ, ਉਸਨੂੰ ਪੋਥੀ ਸਾਹਿਬ ਜਾਂ ਆਦਿਬੀੜ ਕਿਹਾ ਜਾਂਦਾ ਸੀ। ਸੋ ਉਸ ਆਦਿਬੀੜ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ ਅੱਜ ਦੇ ਦਿਨ ਹੋਇਆ, ਜਿਹੜਾ ਅਸੀਂ ਗੁਰਪੁਰਬ ਅੱਜ ਮਨਾ ਰਹੇ ਹਾਂ। ਸੋ ਇੱਥੇ ਇੱਕ ਮਿੰਟ ਵਾਸਤੇ ਰੁਕ ਕੇ ਅਤੇ ਮੈਂ ਇਹ ਸਵਾਲ ਪੁੱਛਣਾ ਚਾਹਾਂਗੀ ਕਿ ਉਸ ਵਕਤ ਜਿਸ ਦਿਨ ਆਦਿਬੀੜ ਦਾ ਪ੍ਰਕਾਸ਼ ਹੋਇਆ, ਉਸ ਸਮੇਂ ਉਸ ਬੀੜ ਦੇ ਵਿੱਚ ਬਾਣੀ ਕਿੰਨੇ ਗੁਰੂ ਸਾਹਿਬ ਦੀ ਬਾਣੀ ਸੀ ਅਤੇ ਕਿੰਨੇ ਭਗਤਾਂ ਦੀ ਬਾਣੀ ਸੀ? ਇਸ ਸਵਾਲ ਦਾ ਜਵਾਬ ਤੁਸੀਂ ਦੇਣਾ ਹੈ ਕਿ ਉਸ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਅਤੇ ਕਿੰਨੇ ਭਗਤਾਂ ਦੀ ਬਾਣੀ ਸੀ। ਇਹ ਮੈਂ ਅੱਜ ਦੇ ਦਿਨ ਦੀ ਗੱਲ ਕਰ ਰਹੀ ਹਾਂ। ਸੋ ਇਸ ਦਾ ਜਵਾਬ ਤੁਸੀਂ ਸਾਰੇ ਮੈਨੂੰ ਜ਼ਰੂਰ ਦਿਓਗੇ। ਸੋ ਇਸ ਤੋਂ ਬਾਅਦ ਇੱਕ ਛੋਟੀ ਜਿਹੀ ਹੋਰ ਗੱਲ ਕਰਕੇ ਫਿਰ ਮੈਂ ਸਮਾਪਤੀ ਦੀ ਤਰਫ ਜਾਵਾਂਗੀ ਕਿ ਇਸ ਆਦਿਬੀੜ ਨੂੰ ਮਹਾਰਾਜ ਨੇ ਜਦੋਂ ਸੰਪੂਰਨ ਕੀਤਾ ਅਤੇ ਉਸ ਤੋਂ ਬਾਅਦ ਅਖੀਰ ਦੇ ਉੱਤੇ ਅਸੀਂ ਦੋ ਸ਼ਬਦ ਪੜ੍ਹਨੇ ਹਾਂ, ਮੁੰਦਾਵਣੀ ਮਹਿਲਾ ਪੰਜਵਾਂ ਅਤੇ ਤੇਰਾ ਕੀਤਾ ਜਾਤੋਂ ਨਹੀਂ। ਸੋ ਇਹ ਦੋ ਸ਼ਬਦ ਜਿਹੜੇ ਮਹਾਰਾਜ ਨੇ ਐਂਡ ਦੇ ਉੱਤੇ ਲਿਖੇ, ਇੱਕ ਤਰ੍ਹਾਂ ਨਾਲ ਗ੍ਰੰਥ ਨੂੰ ਉਸ ਆਦਿਬੀੜ ਨੂੰ ਸੰਪੂਰਨ ਕਰ ਦਿੱਤਾ। ਪਰ ਸਭ ਤੋਂ ਵੱਡੀ ਗੱਲ ਜਿਹੜੀ ਨੋਟ ਕਰਨ ਵਾਲੀ, ਜਿਹੜੀ ਯਾਦ ਰੱਖਣ ਵਾਲੀ, ਉਹ ਹੈ ਕਿ ਇਤਨਾ ਵੱਡਾ ਬਾਣੀ ਕਾ ਬੋਹਿਤ, ਇੰਨਾ ਵੱਡਾ ਜਹਾਜ਼, ਇਤਨਾ ਵੱਡੀ ਚੀਜ਼ ਮਹਾਰਾਜ ਨੇ ਬਣਾਈ, ਇੰਨਾ ਵੱਡਾ, ਇੰਨਾ ਔਖਾ ਕੰਮ ਕੀਤਾ, ਕਿੰਨਾ ਸਮਾਂ ਲਗਾਇਆ। ਲੇਕਿਨ ਨਿਰਮਾਨਤਾ ਦੀ ਹੱਦ ਹੈ, ਨਿਰਮਾਨਤਾ ਦੀ ਬਿਲਕੁਲ ਹੱਦ ਹੈ, ਨਿਮਰਤਾ ਦੀ ਹੱਦ ਹੈ ਕਿ ਅਖੀਰ 'ਤੇ ਮਹਾਰਾਜ ਕੀ ਕਹਿੰਦੇ ਨੇ? ਤੇਰਾ ਕੀਤਾ ਜਾਂ ਤੋਂ ਨਾਹੀਂ ਮੈਨੂੰ ਯੋਗ ਕਿਤੋਈ, ਕਿ ਤੂੰ ਮੈਨੂੰ ਇਸ ਯੋਗ ਬਣਾਇਆ। ਸ਼ੁਕਰ ਕਰ ਰਹੇ ਨੇ, ਸ਼ੁਕਰਾਨੇ ਦਾ ਸ਼ਬਦ ਹੈ ਕਿ ਮੈਂ ਤੇਰੇ ਕਿਤੇ ਦੀ ਮੈਂ ਕਦਰ ਨਹੀਂ ਪਾ ਸਕਦਾ, ਲੇਕਿਨ ਹੇ ਅਕਾਲ ਪੁਰਖ, ਹੇ ਸੱਚੇ ਪਾਤਸ਼ਾਹ, ਤੁਸੀਂ ਮੈਨੂੰ ਇਸ ਯੋਗ ਬਣਾਇਆ, ਮੇਰੇ ਕੋਲੋਂ ਇਹ ਕੰਮ ਕਰਾਇਆ। ਜਿਸ ਤਰ੍ਹਾਂ ਹੁਣੇ ਮੈਂ ਕਹਿ ਰਹੀ ਸੀ ਕਿ ਅੱਜ ਦੇ ਜ਼ਮਾਨੇ 'ਚ ਕਿਸੇ ਨੇ ਕੋਈ ਅੱਛਾ ਕੰਮ ਕੀਤਾ ਹੁੰਦਾ ਤਾਂ ਸਭ ਤੋਂ ਅੱਗੇ ਆ ਕੇ ਉਸਦਾ ਸ਼ੋਰ ਮਚਾਉਂਦਾ ਕਿ ਮੈਂ ਇਹ ਕੰਮ ਕੀਤਾ, ਮੈਂ 2 ਸਾਲ ਲਗਾ ਦਿੱਤੇ, ਮੈਂ ਬੜੀ ਮਿਹਨਤ ਕੀਤੀ। ਲੇਕਿਨ ਮਹਾਰਾਜ ਨੇ ਉਲਟਾ, ਮਹਾਰਾਜ ਨੇ ਕੀ ਕਿਹਾ? ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਿਓ ਹੀ, ਕਿ ਮੇਰੇ 'ਚ ਤਾਂ ਕੋਈ ਗੁਣ ਹੀ ਨਹੀਂ ਸੀ। ਹੁਣ ਕਦੀ ਸੋਚ ਕੇ ਦੇਖੋ ਕਿ ਆ ਮਹਾਰਾਜ ਦੇ ਅੰਦਰ ਕੋਈ ਗੁਣ ਨਹੀਂ ਸੀ, ਆਪਣੇ ਆਪ ਨੂੰ ਕੀ ਕਹਿ ਰਹੇ ਨੇ? ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਿਓ ਹੀ, ਤੂੰ ਤਰਸ ਕਰਕੇ, ਹੇ ਅਕਾਲ ਪੁਰਖ, ਹੇ ਸੱਚੇ ਪਾਤਸ਼ਾਹ, ਤੁਸੀਂ ਤਰਸ ਕਰਕੇ ਮੇਰੇ ਕੋਲੋਂ ਇਹ ਸੇਵਾ ਲਈ ਹੈ। ਸੋ ਇਹ ਜਿਹੜੇ ਅਖੀਰਲੇ ਦੋ ਸ਼ਬਦ ਨੇ, ਇਹ ਨਿਰਮਾਨਤਾ ਦੀ ਹੱਦ ਹੈ। लिमिट है कि ਵੱਡਾ ਕੰਮ ਕਰਨ ਤੋਂ ਬਾਵਜੂਦ ਵੀ ਆਪਣੇ ਨਿਮਰਤਾ ਵਿੱਚ ਰਹਿਣਾ ਔਰ ਉਸਦਾ ਹੰਕਾਰ ਨਾ ਕਰਨਾ। ਸੋ ਮਹਾਰਾਜ ਨੇ ਆਪਣੇ ਜੀਵਨ ਵਿੱਚ ਸਭ ਕੁਝ ਜੀ ਕੇ ਸਾਨੂੰ ਸਿਖਾਇਆ। ਜੀਵਨ ਨੂੰ ਪੜ੍ਹਨ ਦਾ ਮਤਲਬ ਇਹ ਹੀ ਹੁੰਦਾ ਕਿ ਅਸੀਂ ਕੁਝ ਸਿੱਖੀਏ, ਸਿਰਫ ਅਸੀਂ ਸਾਖੀ ਸੁਣ ਕੇ ਇੱਕ ਨੂੰ ਸੁਣੀ ਇੱਕ ਨੂੰ ਕੱਢ ਦਿੱਤੀ ਅਸੀਂ ਸਮਝਦੇ ਹਾਂ ਕਿ ਬੜੀ ਵੱਡੀ ਗੱਲ ਕਰ ਲਈ, ਲੇਕਿਨ ਉਹਦੇ ਵਿੱਚੋਂ ਅਸਲੀ ਨੁਕਤਾ ਉਹ ਪਕੜਨਾ ਚਾਹੀਦਾ ਔਰ ਉਸਦੇ ਵਿੱਚੋਂ ਕੁਝ ਨਾ ਕੁਝ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ। ਸੋ ਮੇਰਾ ਖਿਆਲ ਹੈ ਸਮਾਂ ਸਮਾਪਤ ਹੋ ਗਿਆ ਅੱਜ ਵਾਸਤੇ, ਇਤਨਾ ਹੀ। ਸੋ ਮੇਰੇ ਆਪਣੀਆਂ ਭੁੱਲਾਂ ਦੀ ਗਲਤੀਆਂ ਦੀ ਆਪ ਕੋਲੋਂ ਮਾਫੀ ਮੰਗਦੀ ਹੋਈ ਮੈਂ ਆਪਦੇ ਨਾਲ ਫਤਿਹ ਦੀ ਸਾਂਝ ਪਾਉਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।